નમસ્કાર, એ આકાશવાણી એ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਕਿ ਅਸਾਮ ਸਮੇਤ ਪੂਰਾ ਉੱਤਰ ਪੂਰਬੀ ਭਾਰਤ ਅਸ਼ਟ ਲਕਸ਼ਮੀ ਏ। ਉਨ੍ਹਾਂ ਅੱਜ ਅਸਾਮ ਚ 5,450 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਤੇ ਸੰਪਰਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਵੱਲੋਂ ਚੰਡੀਗੜ੍ਹ ਸਮੇਤ 4 ਸ਼ਹਿਰਾਂ ਚ ਪ੍ਰਧਾਨ ਮੰਤਰੀ ਈ ਬੱਸ ਸੇਵਾ ਯੋਜਨਾ ਤਹਿਤ 225 ਇਲੈਕਟ੍ਰਾਨਿਕ ਬੱਸਾਂ ਨੂੰ ਗੁਹਾਟੀ ਤੋਂ ਵਰਚੁਅਲ ਮਾਧਿਅਮ ਰਾਹੀਂ ਰਵਾਨਾ ਕੀਤਾ ਗਿਆ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਨੇ ਜਲਵਾਯੂ ਕਾਰਵਾਈ ਪ੍ਰਤੀ ਦੇਸ਼ ਦੇ ਕੁਲ ਘਰੇਲੂ ਉਤਪਾਦ ਦਾ ਕਰੀਬ 5.6% ਖਰਚ ਕੀਤਾ ਹੈ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਿਤਨ ਪ੍ਰਸਾਦ ਨੇ ਕਿਹਾ ਕਿ ਭਾਰਤ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣ ਕੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਜੀਵਨ ਵਿਚ ਬਦਲਾਅ ਲਿਆ ਰਿਹਾ ਹੈ। ਬੈਡਮਿੰਟਨ ਵਿਚ ਭਾਰਤ ਦੇ ਪ੍ਰਮੋਦ ਭਗਤ ਨੇ ਅੱਜ ਬਹਿਰੀਨ ਵਿਚ BWF ਪੈਰਾ ਵਿਸ਼ਵ ਚੈਂਪੀਅਨਸ਼ਿਪ ਵਿਚ ਮਰਦਾਂ ਦੀ SL3 ਸ਼੍ਰੇਣੀ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਸਾਮ ਸਮੇਤ ਪੂਰਾ ਉੱਤਰ ਪੂਰਬ ਭਾਰਤ ਦੀ ਅਸ਼ਟ ਲਕਸ਼ਮੀ ਏ। ਗੁਹਾਟੀ ਵਿਚ ਬੂਥ ਵਿਜੇ ਸੰਕਲਪ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਨੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਲਈ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਈ ਏ।
ਨਾਰਥ ਈਸਟ ਹਮਾਰੇ ਲਈ ਅਸ਼ਟ ਲਕਸ਼ਮੀ ਹੈ। ਇਸ ਵਰਸ ਕਾ ਬਜਟ ਅਸ਼ਟ ਲਕਸ਼ਮੀ ਕੇ ਲਈ BJP NDA ਕੇ ਵਿਜਨ ਕੋ ਔਰ ਮਜ਼ਬੂਤੀ ਦੇਨੇ ਵਾਲਾ ਹੈ। ਬਜਟ ਮੈਂ ਬਹੁਤ ਅਧਿਕ ਫੋਕਸ ਨਾਰਥ ਈਸਟ ਕੋ ਆਰਥਿਕ ਰੂਪ ਸੇ ਆਤਮ ਨਿਰਭਰ ਬਣਾਨੇ ਪਰ ਹੈ। ਇਸ ਸਾਲ ਅਸਮ ਕੋ ਟੈਕਸ ਕੀ ਹਿੱਸੇਦਾਰੀ ਕੇ ਰੂਪ ਮੈਂ ਲਗਭਗ 50,000 ਕਰੋੜ ਰੁਪਏ ਮਿਲਨੇ ਵਾਲੇ ਹੈ।
ਉਨ੍ਹਾਂ ਨੇ ਕਾਂਗਰਸ ਦੀ ਆਪਣੇ ਸ਼ਾਸਨ ਦੌਰਾਨ ਇਸ ਖੇਤਰ ਦੀ ਅਣਗਹਿਲੀ ਅਤੇ ਵਿਕਾਸ ਦੀ ਅਣਹੋਂਦ ਲਈ ਨੁਕਤਾਚੀਨੀ ਕੀਤੀ। ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਤੇ ਰਾਜ ਵਿਚ ਆਪਣੇ ਦਹਾਕਿਆਂ ਦੇ ਸ਼ਾਸਨ ਦੌਰਾਨ ਅਸਾਮ ਨੂੰ ਹਿੰਸਾ ਬਲ ਧੱਕਣ ਅਤੇ ਅਸਥਿਰਤਾ ਨੂੰ ਸ਼ਹਿ ਦੇਣ ਦਾ ਇਲਜ਼ਾਮ ਲਾਇਆ।
ਕਾਂਗਰਸ ਕੇ ਸਮੇਂ ਅਸਮ ਕੋ ਟੈਕਸ ਕੇ ਹਿੱਸੇ ਕੇ ਰੂਪ ਮੈਂ ਸਿਰਫ 10,000 ਕਰੋੜ ਰੁਪਿਆ ਮਿਲਤੇ ਥੇ। ਅਬ ਭਾਜਪਾ ਸਰਕਾਰ ਮੈਂ ਅਸਮ ਕੋ ਕਾਂਗਰਸ ਸਰਕਾਰ ਕੇ ਮੁਕਾਬਲੇ 5 ਗੁਣਾ ਜ਼ਿਆਦਾ ਰੁਪਏ ਮਿਲ ਰਹੇ ਹੈ। ਅਗਰ ਮੈਂ ਪਿਛਲੇ 11 ਵਰਸ ਕੀ ਬਾਤ ਕਰੂੰ ਤੋ ਅਸਮ ਕੋ ਤਮਾਮ ਵਿਕਾਸ ਪਰਿਯੋਜਨਾਓ ਕੇ ਲਈ ਕੇਂਦਰ ਸਰਕਾਰ ਸੇ 5.5 ਲੱਖ ਕਰੋੜ ਰੁਪਏ ਸੇ ਅਧਿਕ ਮਿਲੇ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਸਿਰਫ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸ਼ਾਸਨ ਦੌਰਾਨ ਭਾਰਤ ਲਈ ਇਕ ਮੁੱਖ ਵਿਕਾਸ ਇੰਜਣ ਵਜੋਂ ਉਭਰਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਸਰਕਾਰ ਇਸ ਖੇਤਰ ਵਿਚ ਸੰਪਰਕ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਨੂੰ ਬਿਹਤਰ ਬਣਾਉਣ ਤੇ ਕੰਮ ਕਰ ਰਹੀ ਏ ਤੇ ਇਹ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਗੇ। ਪ੍ਰਧਾਨ ਮੰਤਰੀ ਨੇ ਜੋ ਕਿ ਰਾਜ ਦੇ ਇਕ ਦਿਨ ਦੇ ਦੌਰੇ ਤੇ ਨੇ 5,450 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਗੁਹਾਟੀ ਵਿਚ ਪ੍ਰਧਾਨ ਮੰਤਰੀ ਨੇ ਬ੍ਰਹਮਪੁੱਤਰ ਦਰਿਆ ਦੇ ਪਾਰ ਕੁਮਾਰ ਭਾਸਕਰ ਵਰਮਾ ਸੇਤੂ ਦਾ ਉਦਘਾਟਨ ਕੀਤਾ ਜੋ ਗੁਹਾਟੀ ਅਤੇ ਉੱਤਰੀ ਗੁਹਾਟੀ ਨੂੰ ਜੋੜਦਾ ਏ, ਜੋ ਕਿ 3,000 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ। ਪੁਲ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇੜਲੇ ਖੇਤਰ ਲਚਿਤ ਘਾਟ ਵੱਲ ਗਏ ਅਤੇ ਕਾਮਰੂਪ ਜ਼ਿਲ੍ਹੇ ਦੇ ਅਮੀਨ ਗਾਓ ਵਿਖੇ IIM ਗੁਹਾਟੀ ਦੇ ਅਸਥਾਈ ਕੈਂਪਸ ਅਤੇ ਉੱਤਰ ਪੂਰਬੀ ਖੇਤਰ ਲਈ ਰਾਸ਼ਟਰੀ ਡੇਟਾ ਸੈਂਟਰ ਦਾ ਵਰਚੁਅਲੀ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਭਾਰਤ ਦੇ 4 ਸ਼ਹਿਰਾਂ ਲਈ PM ਈ ਬੱਸ ਸੇਵਾ ਯੋਜਨਾ ਤਹਿਤ 225 ਇਲੈਕਟ੍ਰਾਨਿਕ ਬੱਸਾਂ ਨੂੰ ਵੀ ਹਰੀ ਝੰਡੀ ਦਿਖਾਈ। ਸ੍ਰੀ ਮੋਦੀ ਵੱਲੋਂ ਪ੍ਰਧਾਨ ਮੰਤਰੀ ਈ ਬੱਸ ਸੇਵਾ ਯੋਜਨਾ ਤਹਿਤ ਚੰਡੀਗੜ੍ਹ ਲਈ ਵੀ 25 ਇਲੈਕਟ੍ਰਾਨਿਕ ਬੱਸਾਂ ਨੂੰ ਗੁਹਾਟੀ ਤੋਂ ਵਰਚੁਅਲ ਮਾਧਿਅਮ ਰਾਹੀਂ ਰਵਾਨਾ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਮੇਤ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ PM ਈ ਬੱਸ ਸੇਵਾ ਯੋਜਨਾ ਤਹਿਤ ਚੰਡੀਗੜ੍ਹ ਸ਼ਹਿਰ ਲਈ 428 ਬੱਸਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਪਹਿਲੇ ਗੇੜ ਵਿਚ ਮੰਤਰਾਲੇ ਦੀ ਸਹਾਇਕ ਕੰਪਨੀ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟਡ ਵੱਲੋਂ 100 ਬੱਸਾਂ ਲਈ ਈ ਟੈਂਡਰ ਮੰਗੇ ਗਏ ਸਨ। ਇਸ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਭ ਤੋਂ ਘੱਟ ਅਦਾਇਗੀ ਕਰਨ ਵਾਲੇ ਆਪਰੇਟਰ ਨਾਲ 1.8 ਪ੍ਰਤੀ ਕਿਲੋਮੀਟਰ ਦੀ ਦਰ ਨਾਲ ਇਕ ਇਕਰਾਰਨਾਮਾ ਕੀਤਾ ਏ। ਇਸ ਸਮੇਂ ਸ਼ਹਿਰ ਵਿਚ 80 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਨੇ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਨੇ ਜਲਵਾਯੂ ਕਾਰਵਾਈ ਪ੍ਰਤੀ ਆਪਣੀ ਵਚਨਬੱਧਤਾ ਵਧਾ ਦਿੱਤੀ ਏ ਅਤੇ ਦੇਸ਼ ਦੇ ਕੁਲ ਘਰੇਲੂ ਉਤਪਾਦ GDP ਦਾ ਲਗਭਗ 5.6% ਖਰਚ ਕੀਤਾ ਏ। ਅੱਜ ਜਰਮਨੀ ਦੇ ਮਿਊਨਿਕ ਵਿਖੇ ਅਸਥਿਰਤਾ ਦੇ ਪੱਧਰਾਂ ਇਕ ਗਰਮ ਹੋ ਰਹੇ ਵਿਸ਼ਵ ਵਿਚ ਜਲਵਾਯੂ ਸੁਰੱਖਿਆ ਵਿਸ਼ੇ ਤੇ ਇਕ ਪੈਨਲ ਚਰਚਾ ਵਿਚ ਹਿੱਸਾ ਲੈਂਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ 6 ਸਾਲ ਪਹਿਲਾਂ ਭਾਰਤ ਆਪਣੇ GDP ਦਾ ਲਗਭਗ 3.7% ਜਲਵਾਯੂ ਕਾਰਵਾਈ ਵੱਲ ਖਰਚ ਕਰ ਰਿਹਾ ਸੀ। ਉਨਾਂ ਕਿਹਾ ਕਿ ਜਿਨਾਂ ਦੇਸ਼ਾਂ ਨੇ ਨਿਕਾਸ ਵਿਚ ਘੱਟ ਯੋਗਦਾਨ ਪਾਇਆ ਉਨਾਂ ਤੋਂ ਜਲਵਾਯੂ ਤਬਦੀਲੀ ਨੂੰ ਹੱਲ ਕਰਨ ਵਿਚ ਬਰਾਬਰ ਮਾਲੀ ਬੋਝ ਚੁੱਕਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਮੰਤਰੀ ਨੇ ਵੀ ਕਿਹਾ ਕਿ ਭਾਰਤ ਨੇ ਨਵਿਆਉਣਯੋਗ ਖੇਤਰ ਵਿਚ ਆਪਣੀਆਂ ਰਾਸ਼ਟਰੀ ਪੱਧਰ ਤੇ ਨਿਰਧਾਰਿਤ ਵਚਨਬੱਧਤਾਵਾਂ ਦਾ 2/3 ਹਿੱਸਾ ਪ੍ਰਾਪਤ ਕਰ ਲਿਆ ਅਤੇ ਨਵਿਆਉਣਯੋਗ ਊਰਜਾ ਵਿਚ ਨਿਵੇਸ਼ ਕਰਨਾ ਜਾਰੀ ਰੱਖੇਗਾ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕੱਲ੍ਹ ਦਿੱਲੀ, ਹਰਿਆਣਾ, ਮਹਾਰਾਸ਼ਟਰ ਅਤੇ ਕਰਨਾਟਕਾ ਰਾਜਾਂ ਦੇ 12 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ 3 ਮਲਟੀ ਟਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਏ, ਜਿਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈਟਵਰਕ ਵਿਚ ਲਗਭਗ 399 ਕਿਲੋਮੀਟਰ ਦਾ ਵਾਧਾ ਹੋਇਆ ਹੈ। ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ ਕਰੀਬ 18,509 ਕਰੋੜ ਰੁਪਏ ਹੈ ਅਤੇ ਇਹ 2030-31 ਤੱਕ ਪੂਰੇ ਹੋ ਜਾਣਗੇ। ਇਨ੍ਹਾਂ ਪ੍ਰੋਜੈਕਟਾਂ ਵਿਚ ਕਸਾਰਾ ਮਨਮਾੜ 3 ਅਤੇ 4 ਲਾਈਨ, ਦਿੱਲੀ ਅੰਬਾਲਾ 3 ਅਤੇ 4 ਲਾਈਨ ਅਤੇ ਬਲਾਰੀ ਹੋਸਾਪੇਟ 3 ਅਤੇ 4 ਲਾਈਨ ਸ਼ਾਮਲ ਨੇ। CCEA ਨੇ ਆਸਾਮ ਦੇ ਗੋਪੁਰ ਤੋਂ ਰਾਸ਼ਟਰੀ ਸ਼ਾਹਰਾਹ ਨੰਬਰ 15 ਤੇ ਨੁਮਾਲੀਗੜ੍ਹ ਤੱਕ 715 ਸੈਕਸ਼ਨ ਤੇ 4 ਲੇਨ ਐਕਸੈਸ ਨਿਯੰਤ੍ਰਿਤ ਗ੍ਰੀਨਫੀਲਡ ਕਨੈਕਟੀਵਿਟੀ ਦੇ ਨਿਰਮਾਣ ਨੂੰ ਵੀ ਪ੍ਰਵਾਨਗੀ ਦਿੱਤੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIRRNU ਜਲੰਧਰ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਰੇਲ ਗੱਡੀਆਂ ਦੇ ਜਨਰਲ ਕੋਚਾਂ ਨੂੰ ਹੁਣ ਪਹਿਲੀ ਸ਼੍ਰੇਣੀ ਦੇ ਕੋਚ ਦੇ ਬਰਾਬਰ ਸਾਫ ਕੀਤਾ ਜਾਏਗਾ। ਅੱਜ ਨਵੀਂ ਦਿੱਲੀ ਵਿਚ ਰੇਲਵੇ ਸੁਧਾਰਾਂ ਬਾਰੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਸ਼ੁਰੂ ਵਿਚ ਇਸ ਸਫਾਈ ਪਹਿਲਕਦਮੀ ਲਈ 6 ਮਹੀਨਿਆਂ ਦੇ ਅੰਦਰ ਲੰਮੀ ਦੂਰੀ ਦੀਆਂ 80 ਰੇਲ ਗੱਡੀਆਂ ਦੀ ਪਛਾਣ ਕੀਤੀ ਜਾਏਗੀ। ਉਨਾਂ ਕਿਹਾ ਕਿ 1-1.5 ਘੰਟੇ ਦੇ ਵਕਫੇ ਤੇ ਸਫਾਈ ਨੂੰ ਯਕੀਨੀ ਬਣਾਉਣ ਲਈ ਇਨਾਂ ਰੇਲ ਗੱਡੀਆਂ ਤੇ ਸਮਰਪਿਤ ਸਟਾਫ ਤੈਨਾਤ ਕੀਤਾ ਜਾਏਗਾ। ਸ੍ਰੀ ਵੈਸ਼ਨਵ ਨੇ ਅੱਗੇ ਕਿਹਾ ਕਿ ਪਖਾਨਿਆਂ, ਕੂੜੇਦਾਨਾਂ ਤੇ ਕੈਬਿਨਾਂ ਦੀ ਨਿਰੰਤਰ ਸਫਾਈ ਯਕੀਨੀ ਬਣਾਈ ਜਾਏਗੀ। ਉਨਾਂ ਇਹ ਵੀ ਦਸਿਆ ਕਿ ਚਾਦਰਾਂ ਵੰਡਣਾ, ਇਨਾਂ ਨੂੰ ਵਾਪਸ ਇਕੱਤਰ ਕਰਨਾ, ਪੈਕਿੰਗ ਤੇ ਸਫਾਈ, ਜਿਨਾਂ ਦਾ ਕੰਮ ਪਹਿਲਾਂ ਵੱਖ ਵੱਖ ਫਰਮਾਂ ਵੱਲੋਂ ਕੀਤਾ ਜਾਂਦਾ ਸੀ, ਹੁਣ ਇਕ ਸਿੰਗਲ ਏਜੰਸੀ ਵੱਲੋਂ ਕੀਤਾ ਜਾਏਗਾ ਤਾਂ ਜੋ ਵਧੇਰੇ ਜਵਾਬਦੇਹੀ ਤੇ ਕੁਸ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਜੋ ਟ੍ਰੇਨ ਸਮਾਰੀ ਚਲਤੀ ਹੈ ਲੌਂਗ ਡਿਸਟੈਂਸ ਸਪੈਸ਼ਲੀ, ਉਨਕਾ ਪ੍ਰੋਪਰ ਐਂਡ ਟੂ ਐਂਡ ਕਲੀਨਿੰਗ ਹੋ ਸਕੇ। ਅਭੀ ਜੋ ਮੈਕੇਨਿਜ਼ਮਸ ਹੈ ਉਨ ਮੈਕੇਨਿਜ਼ਮ ਮੇ ਜੋ ਰਿਜ਼ਰਵ ਕੋਚਿਸ ਹੈ ਕੇਵਲ ਉਨ੍ਹੀਂ ਕੀ ਕਲੀਨਿੰਗ ਹੋਤੀ ਹੈ, ਜਨਰਲ ਕੋਚਿਸ ਕੀ ਕਲੀਨਿੰਗ ਇਸ ਰਿਫਾਰਮ ਮੇ ਇਨਕਲੂਡ ਹੋਈ ਹੈ। ਦੂਸਰਾ, ਸਟੇਸ਼ਨ ਪੇ ਇੱਕ ਕਲੀਨ ਟ੍ਰੇਨ ਸਟੇਸ਼ਨ ਕਾ ਕਾਂਸੈਪਟ ਬਣਾ ਹੈ। ਕੁਛ ਲਿਮਿਟਿਡ ਨੰਬਰ ਆਫ ਸਟੇਸ਼ਨ ਪੇ ਪੂਰੀ ਥੋਰੋ ਕਲੀਨਿੰਗ ਕਰਨੇ ਕਾ ਅਭੀ ਕਰੰਟ ਸਿਸਟਮ ਹੈ। ਇਸਕੇ ਬਜਾਏ ਟ੍ਰੇਨ ਕੇ ਓਰੀਜਿਨ ਸੇ ਲੈ ਕੇ ਟ੍ਰੇਨ ਕੇ ਡੈਸਟੀਨੇਸ਼ਨ ਤੱਕ ਕੰਟੀਨਿਊਸਲੀ ਟ੍ਰੇਨ ਕੀ ਕਲੀਨਿੰਗ ਹੋ।
ਸ੍ਰੀ ਵੈਸ਼ਨਵ ਨੇ ਇਹ ਵੀ ਕਿਹਾ ਕਿ ਭਾਰਤੀ ਰੇਲਵੇ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਕਾਰਗੋ ਸੇਵਾ ਬਣ ਗਈ ਏ।
ਇੰਡੀਅਨ ਰੇਲਵੇ ਅੱਜ ਸੈਕਿੰਡ ਲਾਰਜੈਸਟ ਕਾਰਗੋ ਕੈਰੀਅਰ ਦੁਨੀਆਂ ਮੇ ਬਣ ਚੁੱਕੀ ਹੈ ਔਰ ਨਈ ਜਨਰੇਸ਼ਨ ਕੀ ਟ੍ਰੇਨਸ, ਨਏ ਤਰੀਕੇ ਸੇ ਕਾਮਕਾਜ, ਉਹ ਸਭ ਚੀਜ਼ੇ ਆਨੇ ਲਗੀ ਹੈ। ਅਬ 2026 ਕੇ ਲਈ ਸੰਕਲਪ ਲਿਆ ਹੈ ਰੇਲਵੇ ਮੇ 52 ਰਿਫਾਰਮਸ ਇਨ 52 ਵੀਕਸ।
ਹੋਲੀ ਦੇ ਤਿਉਹਾਰ ਦੌਰਾਨ ਉੱਤਰੀ ਰੇਲਵੇ ਦਾ ਜੰਮੂ ਡਿਵੀਜ਼ਨ ਫਰਵਰੀ ਤੇ ਮਾਰਚ ਵਿਚ ਸ੍ਰੀ ਮਾਤਾ ਵੈਸ਼ਨੋ ਦੇਵੀ ਕਟਲਾ ਸਟੇਸ਼ਨ ਤੋਂ ਨਵੀਂ ਦਿੱਲੀ ਤੇ ਵਾਰਾਣਸੀ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ। ਇਹ ਰੇਲ ਗੱਡੀਆਂ ਰਾਹ ਵਿਚ ਮੁੱਖ ਸਟੇਸ਼ਨਾਂ ਤੇ ਰੁਕਣਗੀਆਂ, ਜਿਸ ਨਾਲ ਪੰਜਾਬ, ਜੰਮੂ ਕਸ਼ਮੀਰ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਮੁਸਾਫਰਾਂ ਨੂੰ ਲਾਭ ਹੋਏਗਾ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਕਿਹਾ ਕਿ ਭਾਰਤ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣ ਕੇ ਤਕਨਾਲੋਜੀ ਨਾਲ ਜ਼ਮੀਨੀ ਪੱਧਰ ਤੇ ਲੋਕਾਂ ਦੇ ਜੀਵਨ ਵਿਚ ਬਦਲਾਅ ਲਿਆਉਣਾ ਯਕੀਨੀ ਬਣਾ ਰਿਹਾ ਹੈ। ਨਵੀਂ ਦਿੱਲੀ ਵਿਚ ਇਕ ਨਿੱਜੀ ਕਾਨਫਰੰਸ ਵਿਚ ਸ੍ਰੀ ਪ੍ਰਸਾਦ ਨੇ ਆਰਟੀਫਿਸ਼ਲ ਇੰਟੈਲੀਜੈਂਸ AI ਰਾਹੀਂ ਇਸ ਪਾੜੇ ਨੂੰ ਪੂਰਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਨਲਾਈਨ ਜੂਏ ਤੇ ਰੋਕ ਲਾਉਣ ਨਾਲ ਅਣਗਿਣਤ ਪਰਿਵਾਰਾਂ ਨੂੰ ਮਾਲੀ ਸੰਕਟ ਤੋਂ ਬਚਾਇਆ ਗਿਆ ਹੈ।
One big step that the Prime Minister has taken is banning online money games, which no one has been able to do and is such a big thing that the government has taken. It has saved lives of millions and millions of people whose households, whose lives and in monetary conditions were just going waste because of the money and the gambling that was happening online.
ਬੈਡਮਿੰਟਨ ਵਿਚ ਭਾਰਤ ਦੇ ਪ੍ਰਮੋਦ ਭਗਤ ਨੇ ਅੱਜ ਬਹਿਰੀਨ ਵਿਚ BWF ਪੈਰਾ ਵਿਸ਼ਵ ਚੈਂਪੀਅਨਸ਼ਿਪ ਵਿਚ ਮਰਦਾਂ ਦੀ SL3 ਸ਼੍ਰੇਣੀ ਵਿਚ ਸੋਨੇ ਦਾ ਤਮਗਾ ਜਿੱਤਿਆ। ਪ੍ਰਮੋਦ ਨੇ ਇੰਡੋਨੇਸ਼ੀਆ ਦੇ ਮੁਹੰਮਦ ਅਲ ਇਮਰਾਨ ਨੂੰ ਹਰਾ ਕੇ ਇਹ ਤਮਗਾ ਹਾਸਲ ਕੀਤਾ। ਆਖਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਅਸਾਮ ਸਮੇਤ ਪੂਰਾ ਉੱਤਰ ਪੂਰਬ ਭਾਰਤ ਦੀ ਅਸ਼ਟਲਕਸ਼ਮੀ ਏ। ਉਨਾਂ ਅੱਜ ਅਸਾਮ ਚ 5,450 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਤੇ ਸੰਪਰਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਵੱਲੋਂ ਚੰਡੀਗੜ੍ਹ ਸਮੇਤ 4 ਸ਼ਹਿਰਾਂ ਚ ਪ੍ਰਧਾਨ ਮੰਤਰੀ ਈ ਬੱਸ ਸੇਵਾ ਯੋਜਨਾ ਤਹਿਤ 225 ਇਲੈਕਟ੍ਰਾਨਿਕ ਬੱਸਾਂ ਨੂੰ ਗੁਹਾਟੀ ਤੋਂ ਵਰਚੁਅਲ ਮਾਧਿਅਮ ਰਾਹੀਂ ਰਵਾਨਾ ਕੀਤਾ ਗਿਆ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਨੇ ਜਲਵਾਯੂ ਕਾਰਵਾਈ ਪ੍ਰਤੀ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦਾ ਕਰੀਬ 5.6 ਫੀਸਦੀ ਖਰਚ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।